ਉਸੇ ਵਕਤ ਹੀ ਬੰਦਾ ਡਰਦਾ ਹੀ, ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਤੇ ਪਾਣੀ ਨਾ ਪਾ ਦੇ ਜੇ, ਸੁੱਤਾ ਹੀ ਰਹਿ ਗਿਆ ਕਿਤੇ। ਇਸ ਤਰ੍ਹਾਂ ਹੀ ਟ੍ਰੇਨਡ ਕਰਦੇ ਨੇ ਫਿਰ, ਨਹੀਂ ਤਾਂ ਫਿਰ ਬੰਦਾ ਉੱਠਣਾ ਹੀ ਨਾ ਲੱਗੇ। ਮਹਾਰਾਜ ਕਹਿੰਦੇ ਭਾਈ ਇਸੇ ਪ੍ਰਕਾਰ ਸਾਧ ਸੰਗਤ, ਮਹਾਤਮਾ ਦੀ ਸੰਗਤ, ਗੁਰੂ ਦੀ ਸੰਗਤ ਜਿਹੜੀ ਆ ਨਾ, ਤਾਂਹੀਓ ਤਾਂ ਸੰਗਤ ਦੀ ਲੋੜ ਹੈ ਆਪਾਂ ਨੂੰ। ਸੰਗਤ ਹੀ ਬੰਦੇ ਨੂੰ ਸੋਨੇ ਵਰਗਾ ਸ਼ੁੱਧ ਬਣਾ ਦਿੰਦੀ ਹੈ। ਸਾਧ ਕੈ ਸੰਗ ਨਾਹੀ ਹਾਂ ਤਾਪ, ਤਾਪ ਚੜ੍ਹ ਗਿਆ ਦੁਨੀਆਂ ਨੂੰ, ਬੁਖਾਰ ਹੋਇਆ ਪਿਆ। ਥਰਮਾਮੀਟਰ ਲਾ ਕੇ ਦੇਖੋ ਤਾਂ ਇੱਥੇ ਤਾਂ ਠੀਕ ਹੀ ਹੈ ਜੀ, ਪਰ ਮਹਾਰਾਜ ਕਹਿੰਦੇ ਦੇਖੋ ਤਾਂ ਸਹੀ, ਇਹ ਤਾਂ ਹੋਂ ਦਾ ਤਾਪ ਹੋ ਗਿਆ। ਹਰੇਕ ਬੰਦਾ ਮੈਂ ਦੇ ਬੁਖਾਰ ਵਿੱਚ ਫਸਿਆ, ਮੈਂ। ਪਰ ਮਹਾਤਮਾ ਦੇ ਅੰਦਰ ਹੋਂ ਦਾ ਤਾਪ ਨਹੀਂ, ਤੇ ਉਹਨਾਂ ਦੇ ਨਾਲ ਮਿਲ ਕੇ ਬੰਦੇ ਦੀ ਹੋਂ ਵੀ ਉੱਤਰ ਜਾਂਦੀ ਹੈ। ਮਹਾਤਮਾ ਦੇ ਸਰੀਰ ਆਮ ਵਿਅਕਤੀ ਨਾਲੋਂ ਬਹੁਤ ਠੰਡੇ ਹੁੰਦੇ ਨੇ। ਇਸ ਵਕਤ ਆਪਾਂ ਆਪਣੇ ਸਰੀਰ ਨੂੰ ਹੱਥ ਲਾ ਕੇ ਦੇਖੋ ਤਾਂ, ਜਾਂ ਦੂਜੇ ਦੇ ਹੱਥ ਲਾ ਕੇ ਦੇਖੋ, ਗਰਮ ਨੇ ਸਰੀਰ ਆਪਣੇ, ਅੱਗ ਨਿਕਲਦੀ ਹੁੰਦੀ ਸਰੀਰਾਂ ਚੋਂ। ਮਹਾਤਮਾ ਦੇ ਸਰੀਰ ਜਿਹੜੇ ਹੁੰਦੇ ਨੇ, ਜੇ ਉਹਨਾਂ ਨੂੰ 106-107 ਤੱਕ ਵੀ ਬੁਖਾਰ ਹੋ ਜਾਵੇ ਨਾ, ਤਾਂ ਕਿਤੇ ਜਾ ਕੇ ਆਪਣੇ ਨੋਰਮਲ ਸਰੀਰ ਜਿੰਨਾ ਗਰਮ ਹੁੰਦਾ ਉਹਨਾਂ ਦਾ ਸਰੀਰ। ਨਾਮ ਜਪਣ ਵਾਲਿਆਂ ਦੇ ਅੰਦਰ ਇੰਨੀ ਠੰਡ ਹੋ ਜਾਂਦੀ ਕਿ ਉਹਨਾਂ ਦੇ ਬੁਖਾਰ ਦਾ ਗਿਆਨ ਵੀ ਸਧਾਰਨ ਵਿਅਕਤੀ ਨਹੀਂ ਹੁੰਦਾ, ਜੇ ਹੋ ਜਾਵੇ ਤਾਂ। ਇੰਨੀ ਸ਼ਾਂਤੀ ਦੇ ਮਾਲਕ ਹੁੰਦੇ ਨੇ। ਫਿਰ ਉੱਥੇ ਦੂਜੇ ਬੁਖਾਰ ਨੇ ਤਾਂ ਰਹਿਣਾ ਹੀ ਕੀ ਹੈ। ਹੰਗਤਾ ਮਮਤਾ ਦਾ ਬੁਖਾਰ ਨਹੀਂ ਹੁੰਦਾ ਉਹਨਾਂ ਦੇ ਅੰਦਰ, ਅਤੇ ਜਿਹੜਾ ਉਹਨਾਂ ਦੇ ਨੇੜੇ ਜਾਂਦਾ ਪਹਿਲਾਂ ਉਹਦੀ ਹੰਗਤਾ ਦਾ ਬੁਖਾਰ ਹੀ ਲਾਉਂਦੇ ਨੇ। ਉਹਨਾਂ ਦੇ ਕੁਝ ਤਰੀਕੇ ਹੁੰਦੇ ਨੇ ਬੁਖਾਰ ਲਾਉਣ ਦੇ। ਜਿਹੜਾ ਬੰਦਾ ਪਹਿਲਾਂ ਤੋਂ ਨਾਲ ਰਿਹਾ ਹੋਵੇ ਉਹਨੂੰ ਪਤਾ ਹੁੰਦਾ ਕਿ ਇਹ ਕੀ ਤਰੀਕਾ। ਆਮ ਸਧਾਰਨ ਵਿਅਕਤੀ ਨੂੰ ਪਤਾ ਲੱਗਦਾ ਮੇਰੇ ਨਾਲ ਹੋ ਕੀ ਰਿਹਾ। ਬੁਖਾਰ ਲਾਉਣ ਦਾ ਤਰੀਕਾ ਹੈ ਉਹਨਾਂ ਦਾ ਵੀ ਹੋਂ ਦਾ ਤਾਪ ਉਤਾਰਨਾ। ਇਹਦਾ ਜਾਣ ਕੇ ਐਵੇਂ ਚੰਗੇ ਸੋਹਣੇ ਕੱਪੜੇ ਪਾ ਕੇ ਚਲੇ ਗਏ ਅਸੀਂ ਮਹਾਤਮਾ ਦੇ ਪਿੱਛੇ ਪਿੱਛੇ। ਜੋ ਪਹਿਲੀ ਵਾਰ ਕਿਸੇ ਨੂੰ ਮਿਲੀ ਤਾਂ ਪਰਖ ਤਾਂ ਲੈਂਦਾ ਹੀ ਅਗਲਾ। ਜਾਣ ਕੇ ਜਾ ਕੇ ਖੇਤਾਂ 'ਚ ਮਿੱਟੀ ਦੇ ਉੱਤੇ ਬੈਠ ਗਏ ਵੀ ਦੇਖਦੇ ਹਾਂ ਨਾਲ ਬਹਿੰਦੇ ਕਿ ਨਹੀਂ, ਕਿ ਚਿੱਟੇ ਕੱਪੜਿਆਂ ਦਾ ਮਾਣ ਹੀ ਕਰੀ ਫਿਰਦੇ ਨੇ। ਮੈਂ ਨਾਲ ਜਿਹੜਾ ਬੰਦਾ ਗਿਆ ਸੀ ਮੈਂ ਕਿਹਾ ਬਹਿ ਜਾ ਫਟਾਫਟ, ਹੁਣ ਆਪਣੀ ਪਰਖ ਹੋਣ ਲੱਗੀ ਆ, ਬਸ ਚੁੱਪ ਕਰ ਜਾ। ਹੁਣ ਅਸੀਂ ਵੀ ਉਸੇ ਤਰ੍ਹਾਂ ਹੀ ਉੱਥੇ ਮਿੱਟੀ ਦੇ ਉੱਤੇ ਬੈਠ ਗਏ। ਕਿੰਨੀ ਦੇਰ ਮਿੱਟੀ 'ਤੇ ਹੀ ਬਿਠਾਈ ਰੱਖਿਆ ਸਾਨੂੰ ਵੀ ਦੇਖੀਏ ਕਿੰਨੀ ਕੁ ਹੋਂ ਹੈ ਇਸ ਬੰਦੇ 'ਚ। ਕਈ ਵਾਰੀ ਪਰਖਾਂ ਲੈਂਦੇ ਨੇ ਕਿੰਨੀ ਕੁ ਹੋਂ ਨਿਕਲੀ ਕਿ ਨਹੀਂ ਤੇਰੀ ਵਿੱਚੋਂ। ਜਦੋਂ ਹੋਂ ਦਾ ਬੁਖਾਰ ਬਿਲਕੁਲ ਖਤਮ ਹੋ ਗਿਆ ਤਾਂ ਕਿਰਪਾ ਕਰਦੇ ਨੇ, ਹੋਂ ਚੰਗੀ ਤਰ੍ਹਾਂ ਰਗੜ ਰਗੜ ਕੇ ਬੰਦੇ ਦੇ ਵਿੱਚੋਂ ਕੱਢ ਦਿੰਦੇ ਨੇ। ਸਾਧ ਕੈ ਸੰਗ ਤਜੈ ਸਭ ਆਪ, ਸਾਧੂ ਦੇ ਨਾਲ ਮਿਲ ਕੇ ਬੰਦਾ ਆਪਾ ਭਾਵ ਤਿਆਗ ਦਿੰਦਾ, ਕਿਉਂਕਿ ਸਾਧੂ ਨੇ ਤਾਂ ਆਪਾ ਭਾਵ ਤਿਆਗਿਆ ਹੀ ਹੋਇਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਨਾ, ਸਤਿਗੁਰੂ ਮਹਾਰਾਜ ਨੇ ਇਹੀ ਚੀਜ਼ ਪਰਖੀ ਸੀ। ਬੜੀਆਂ ਪਰਖਾਂ ਲਈਆਂ ਸੱਚੇ ਪਾਤਸ਼ਾਹ ਦੀਆਂ। ਪਰਖਾਂ ਦੇ ਵਿੱਚ ਕੋਈ ਵੀ ਨਹੀਂ ਪੂਰਾ ਉਤਰ ਸਕਦਾ। ਜੇ ਆਪ ਹੀ ਪਰਖ ਲੈਣ ਵਾਲੇ ਨੇ, ਆਪ ਹੀ ਪਾਸ ਕਰਨ ਵਾਲੇ ਨੇ। ਆਪ ਜੀ ਪੋਹ ਮਾਘ ਦੇ ਦਿਨਾਂ ਦੇ ਵਿੱਚ ਇੰਨੀ ਬਰਸਾਤ 'ਤੇ ਆਪ ਇਸ਼ਨਾਨ ਕਰਨ ਚਲੇ ਗਏ ਬੇਈ ਨਦੀ ਦੇ ਵਿੱਚ, ਗਲ ਗਲ ਪਾਣੀ ਵਿੱਚ ਖੜ੍ਹੇ ਗੁਰੂ ਨਾਨਕ ਦੇਵ ਜੀ ਪਰੇ ਨੂੰ ਮੁੱਖ ਕਰਕੇ। ਭਾਈ ਮਰਦਾਨਾ, ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ, ਤਿੰਨੇ ਨੇ ਇੰਨੀ ਠੰਡ ਪਾ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਬਰਫ਼ ਪੈਂਦੀ ਹੁੰਦੀ। ਸੁੰਨ ਹੋ ਗਏ ਸਰੀਰ ਬਾਬਾ ਬੁੱਢਾ ਜੀ ਅਤੇ ਭਾਈ ਮਰਦਾਨਾ ਜੀ ਦੇ, ਅਤੇ ਉਹ ਤਾਂ ਉੱਥੋਂ ਕਹਿੰਦੇ ਛੱਲੀਏ ਮਹਾਰਾਜ ਨਿਕਲੇ ਹੀ ਨਹੀਂ। ਜਿਉਂ ਜਲ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ, 4-5 ਘੰਟੇ ਬਾਹਰ ਹੀ ਨਹੀਂ ਆਏ, ਅੰਦਰ ਹੀ ਪਾਠ ਕਰੀ ਨੇ। ਕਿਆ ਕਰਦੇ, ਨੇਤਰ ਬੰਦ ਕਰਕੇ ਕੀ ਤਾਂ ਕੀ ਕਰਦੇ, ਉਹ ਤਾਂ ਆਪਣੀਆਂ ਆਪ ਜਾਣਦੇ ਨੇ। ਪਰ ਬਾਬਾ ਲਹਿਣਾ ਜੀ ਬੜੇ ਤਕੜੇ ਨੇ, ਸ਼ਿਰੜੀ ਨੇ, ਕਹਿੰਦੇ ਮੈਂ ਮਰ ਜਾਵਾਂਗਾ ਪਰ ਛੱਡ ਕੇ ਨਹੀਂ ਜਾਵਾਂਗਾ। ਉਹੀ ਗੱਲ ਹੋਈ, ਸਰੀਰ ਇੰਨਾ ਸੁੰਨ ਹੋ ਗਿਆ, ਬਾਬਾ ਜੀ ਉੱਥੇ ਡਿੱਗ ਪਏ, ਬੇਸੁੱਧ ਹੋ ਗਏ। ਉਦੋਂ ਹੀ ਗੁਰੂ ਨਾਨਕ ਦੇਵ ਜੀ ਬਾਹਰ ਨਿਕਲੇ ਆਏ, ਆ ਕੇ ਹੱਸਣ ਲੱਗ ਪਏ, ਕਹਿੰਦੇ ਇਹ ਨੇ ਜਿਨ੍ਹਾਂ ਨੇ ਸਾਤੋਂ ਕੁਝ ਲੈਣਾ ਹੈ, ਉਹ ਜਿਨ੍ਹਾਂ ਨੇ ਲੈਣਾ ਨਹੀਂ ਉਹ ਦੋਨੋਂ ਚਲੇ ਗਏ। ਮਹਾਰਾਜ ਨੇ ਆਪਣੇ ਸੱਜੇ ਚਰਨ ਦਾ ਅੰਗੂਠਾ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਨਾਲ ਛੁਹਾ ਦਿੱਤਾ, ਇੱਕਦਮ ਜਿਵੇਂ ਕਰੰਟ ਲੱਗਦਾ, ਸਰੀਰ ਗਰਮ ਹੋ ਗਿਆ, ਉੱਠ ਕੇ ਬੈਠੇ ਹੋ ਗਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਪਰਖਾਂ ਲੈਂਦੇ ਨੇ, ਸ਼੍ਰੀ ਚੰਦ ਜੀ ਦੀ ਪਰਖ ਲਈ, ਲਕਸ਼ਮੀ ਦਾਸ ਦੀ ਲਈ, ਨਹੀਂ ਗੱਲ ਬਣੀ ਨਹੀਂ। ਕਿਉਂਕਿ ਜਿਹੜਾ ਹੋਂ ਦਾ ਤਾਪ ਸੀ, ਆਪਾ ਭਾਵ ਸੀ, ਇਹ ਗਵਾਇਆ ਨਹੀਂ ਉਹਨਾਂ ਨੇ। आपे जानै साध बड़ाई। सतगुरु महाराज साधु महात्मा अपनी वडियाई नूं आप ही जानदे ने, क्यों इन्हां दीआं वडियाईआं तां इही जानदे ने। सतगुरु महाराज अकाल पुरख ते ब्रह्म ज्ञान वाले, ये तिन्नां दी कोई अवस्था हुंदी, ये अपनी अवस्था नूं खुद ही जानदे हुंदे ने। इन्हां बारे तीसरा बंदा नहीं जाण सकदा कि किन्नी क वड्डी अवस्था है इन्हां दी। नानक साध प्रभु बन आई, क्योंकि साधु की प्रीति प्रभु दे नाल बन आई है। इस करके प्रभु विच ते साधु विच कोई फर्क नहीं रहिंदा, फिर इक्को ही रूप हो जांदे ने। यह बहुत उच्ची अवस्था का वचन चल रहा है महाराज का। वैसे तो साधु महात्मा सारे ही संपूर्ण गिने जाते हैं, शंका वाली कोई गल नहीं होंदी, क्योंकि साधु हमेशा पूरा ही हुंदा है। पर फिर भी अवस्था का फर्क तो हुंदा ही है। पर जिहड़ी अवस्था इत्थे कथन कर रहे ने हुण महाराज, यह अवस्था का बहुत उच्ची अवस्था का जिक्र करते हैं। किसे किसे बीतराग ब्रह्म ज्ञानी की वैसी अवस्था, साध का संग न कब हू धावै, साधु की संगत कीत्यां मन कदे दौड़दा नहीं, बंदा भजदा नहीं, इधर उधर नहीं भजदा, लोड़ नहीं दौड़न की, अपने आप ही कृपा कर देंदे ने, भज दौड़ मुका देंदे ने इंसान की। आम बंदा भज्या फिरदा है, उत्थे जावां उत्थे जावां। महाराज सच्चे पातशाह कहिंदे ने, चार पदार्थ जे को मांगै साध जना की सेवा लागै। ये तो उन्हां दी प्रसन्नता है जे हो जाए। कोई बंदा बहुत ही दौड़दा फायदा, कहिंदे तैनू की चाहिदा बई, तू रात कदे इत्थे आ जाना फिर चले जाना, कदे टेके बैठिया कर। कहिंदा महाराज माया दी लोड़ है, की करिए गृहस्थी बन्ने आ। कहिंदे किन्ने के नाल सर जूगा। कहिंदे महाराज 20-50 लाख तां होवे बंदे कोले। कहने चंगा 50 लाख का कारोबार ठीक हो जूगा तेरा, फिर तो नहीं भजेगा। कहने नहीं, तो 50 लाख ते कारोबार सैट कर दिता। कहने जा, पर इतों नहीं दौड़ना है। तो इस प्रकार है कि काम उहदा टका भी दिंदे ने जे चाहुण तां। सतगुरु महाराज दे कोल इक्को ही गल है, विश्वास करके गुरु ग्रंथ साहिब कोल बैठ जाओ। महाराज कहने भज्या फिरदा की गल है, दौड़िया फिरदा, पर रब ते यकीन नहीं करता अपनी ते। टकाउण दी गल है मन नूं। साध कै संग सदा सुख पावै, सतगुरु महाराज नाल मिलके, संगत विच मिलके, उगियां होईयां हस्तियां नाल मिलके आत्मक आनंद प्राप्त करीदा है। आत्मक आनंद महात्मा दे नाल मिलदा है। आम व्यक्ति कोल आपां बैठ जाई सिमरन करन, उहदे कोल इन्ना आनंद नहीं आउंदा दे आपां इक दो बंदियां कोल बैठ भी जाई। पर किसी पूर्ण पुरश को बैठ के सिमरन कर लिए 5 मिनट ही बहुत ने, बस 5 मिनटा जी वह बड़ा कुछ कर दिता बैठा बिठाया ही। जा फिर साध संगत विच बह के जड़ा सिमरन करते हैं, ये 5 मिनट बहुत वड्डे ने, ये 5 मिनट बहुत वड्डे ने। अपने जोड़े घर के 5 मिनट ने वह बहुत छोटे ने, इतने तो 5 मिनट ही बहुत ज्यादा ने, क्योंकि ये व्याख्या करनी बड़ी औखी 5 मिनट। पर माड़े जे इशारे विच मैं कर दिना इहदी व्याख्या, थोड़ा जे चलदी जी गल भी, जिवें आपणा 100 साल लंघदा तां इंद्र दा सिर्फ एक दिन ही बतीत हुंदा, फिर अपना 100 साल लंघना तां इंद्र दी एक रात बतीत होनी है। इंद्र दी उम्र इसे प्रकार 100 साल दी। जदों एक इंद्र हो के मर जांदा है, हुण उत्तरी दी गिणती करी जाणी अपने आप ही, तां एक ब्रह्मा दा इक्को ही दिन लंघदा है। जदों एक इंद्र होर मर गया तो ब्रह्मा की एक रात लंघी, उपर उपर जाके है ना सारा कुछ यह। सो जिवें इत्थे छां है, पर छत दे उत्ते तो धुप ही रहिंदी सदा, इसे प्रकार उत्थे देहो इत्थे सब रात। एक ब्रह्मा होके चलिया गया तो एक विष्णु का इको ही दिन गुजरता है। इन्हां दी कैलकुलेशन चलती, जदों विष्णु का एक दिन गुजरता सारी जिंदगी विष्णु लंघ जाती, 1000 साल बहुत वड्डा हुंदा उहदा, तां शिव जी का सिर्फ एक दिन ही गुजरता। जदों शिव जी की 1000 साल उम्र पूरी हुंदी है तां माया का किन्ना समा गुजरता, सिर्फ एक छिन अख झमकण जिन्ना समा। परमेश्वर का की गुजरता, कुछ भी नहीं गुजरिया है, क्योंकि परमेश्वर दे विच समा है ही नहीं, वह समय तो बाहर है। हुण जदों आपां परमेश्वर की संगत विच बैठ के 5 मिनट भी सिमरन करते हैं, तो यह 5 मिनट ते दुनियावी 5 मिनटां का बहुत फर्क है। ये 5 मिनट आपां नूं किते दी किते लै जांदे ने। संगत विच बहण दा महात्म बहुत ज्यादा है, ਸਾਧ ਸੰਗ ਬਸਤ ਅਗੋਚਰ ਲਹਿ। ਸਾਧ ਸੰਗਤ ਕਰਕੇ ਸਾਧੂ ਮਹਾਤਮਾ ਦੀ ਸੰਗਤ ਨਾਲ ਅਗੋਚਰ ਵਸਤੂ ਹੈ ਨਾਮ, ਅਗੋਚਰ ਵਸਤੂ ਹੈ ਆਤਮਾ। ਇੱਕ ਵਸਤ ਅਗੋਚਰ ਲਈ ਹੈ, ਨਾਮ ਰੂਪੀ ਵਸਤੂ ਆਤਮਕ ਵਸਤੂ ਮਹਾਤਮਾ ਦੇ ਨਾਲ ਮਿਲ ਜਾਂਦੀ ਹੈ। ਉਹ ਵੀ ਸ਼ਰਧਾ ਚਾਹੁੰਦੇ ਨੇ, ਸਾਰੇ ਭੰਡਾਰੇ ਇੱਥੇ ਵੀ ਭਰੇ ਪਏ ਨੇ, ਕੋਈ ਕਮੀ ਨਹੀਂ। ਹਰੇਕ ਗੱਲ ਜਿਹੜੀ ਮੁੱਕਦੀ ਹੈ ਤਾਂ ਉਹ ਆਪਣੀ ਸ਼ਰਧਾ 'ਤੇ ਹੀ ਮੁੱਕਦੀ ਹੈ। ਜਿੰਨੀ ਆਪਣੀ ਸ਼ਰਧਾ ਦੀ ਪੂੰਜੀ ਹੋਵੇਗੀ ਓਨੀ ਬਖਸ਼ਿਸ਼ ਹੋਵੇਗੀ। ਜੇ ਕਿਸੇ ਦੀ ਸ਼ਰਧਾ ਹੀ ਨਹੀਂ ਹੈ ਤਾਂ ਉਹਨੂੰ ਤਾਂ ਇੱਥੇ ਵੀ ਕੁਛ ਨਹੀਂ ਮਿਲਣਾ ਹੈ। ਇਹ ਤਾਂ ਆਪਾਂ ਨੇ ਦੇਖਣਾ ਕਿ ਆਪਾਂ ਭੰਡਾਰਾ ਕਿੰਨਾ ਕੁ ਲੈਣਾ, ਫਿਰ ਪੂਰੀ ਸ਼ਰਧਾ ਬਣਾ ਕੇ ਆਓ। ਜਿੰਨੀ ਜ਼ਿਆਦਾ ਸ਼ਰਧਾ ਓਨੀ ਜ਼ਿਆਦਾ ਕਿਰਪਾ, ਬਹੁਤੀ ਸ਼ਰਧਾ ਬਣਾਓ ਸੱਚੇ ਪਾਤਸ਼ਾਹ 'ਤੇ, ਬੇਅੰਤ ਸ਼ਰਧਾ। ਸਾਧੂ ਕਹਿ ਸੰਗ ਅਜਰ ਸਹਿ। ਸਾਧੂ ਦੀ ਸੰਗਤ ਕੀਤਿਆਂ ਅਜਰ ਅਵਸਥਾ ਨੂੰ ਸਹਿ ਲਈਦਾ ਹੈ। ਇੱਕ ਜਰਨ ਵਾਲੀ ਚੀਜ਼ ਹੈ, ਇੱਕ ਅਜਰ ਹੈ ਜਿਹੜੀ ਜਰੀ ਨਹੀਂ ਜਾਂਦੀ, ਢਿੱਡ 'ਚ ਗਲਦੀ ਰਹਿੰਦੀ। ਸ਼ਕਤੀ ਆ ਗਈ, ਮਹਾਤਮਾ ਕਹਿੰਦੇ ਦੱਸੀ ਨਾ ਕਿਸੇ ਨੂੰ, ਵਰਤੋਂ ਨਾ ਕਰੀ ਇਹਦੀ, ਪਰ ਫੇਰ ਵੀ ਨਹੀਂ ਟਿਕ ਸਕਿਆ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਉਡਾ ਦਿਆਂ, ਦਿੱਲੀ ਅਤੇ ਲਾਹੌਰ ਦੀ ਇੱਟ ਖੜਕਾ ਦਿਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਅੰਗੂਠਾ ਪਕੜਿਆ ਸੱਜੇ ਦਾ, ਸਾਰੀ ਸ਼ਕਤੀ ਖਿੱਚ ਲਈ, ਨਿੰਬੂ ਵਾਂਗੂ ਨਚੋੜ ਦਿੱਤਾ। ਮਹਾਰਾਜ ਕਹਿੰਦੇ ਲੈ ਹੁਣ ਦਿਖਾ, ਉਡਾ ਦੇ। ਕਹਿੰਦਾ ਮਹਾਰਾਜ ਹੁਣ ਤਾਂ ਉੱਠ ਕੇ ਤੁਰਨ ਜੋਗੀ ਵੀ ਸ਼ਕਤੀ ਨਹੀਂ ਰਹੀ। ਮਹਾਰਾਜ ਕਹਿੰਦੇ ਫਿਰ ਸਮੁੰਦਰ ਦੇ ਸਾਹਮਣੇ ਇੱਕ ਨਿੱਕੀ ਜਿਹੀ ਬੂੰਦ ਕਿਉਂ ਰੌਲਾ ਪਾਉਂਦੀ ਹੈ? ਮੇਰੇ ਕੋਲ ਲਿਆ ਸਾਰਾ ਕੁਛ, ਮੈਨੂੰ ਤੂੰ ਕਹੀ ਜਾਂਦਾ ਮੈਂ ਉਡਾ ਦਿਆਂ, ਮੈਂ ਕਰਦਾ, ਮੈਂ ਨਹੀਂ ਕਰ ਸਕਦਾ, ਮੈਨੂੰ ਨਹੀਂ ਦਿਖਦਾ ਹੈ, ਤੂੰ ਮੇਰੀ ਖੇਡ ਨੂੰ ਕਿਉਂ ਖਰਾਬ ਕਰਦਾ? ਅਜਰ ਅਵਸਥਾ ਹੁੰਦੀ ਇੱਕ, ਇੰਨੀ ਅਜਰ ਅਵਸਥਾ ਵੀ ਤੱਤੀ ਤਵੀ 'ਤੇ ਬਹਿ ਕੇ ਵੀ ਨਹੀਂ ਦਿਖਾਇਆ ਕੁਛ। ਪਾਤਸ਼ਾਹ ਨੇ ਤਾਂ ਆਪਾਂ ਨੂੰ ਇੰਨੇ ਪੱਕਾ ਕੀਤਾ, ਸਰੀਰ ਕੱਟਿਆ ਜਾਵੇ ਰੋਮ ਰੋਮ, ਬੰਦ ਬੰਦ ਕਟਾਇਆ ਬ੍ਰਹਮ ਗਿਆਨੀ ਨੇ, ਪਰ ਨਹੀਂ ਦਿਖਾਈ ਸ਼ਕਤੀ, ਦਿਖਾਉਣੀ ਨਹੀਂ ਹੈ। ਕਿਉਂਕਿ ਇਹ ਜਿਹੜੀ ਸ਼ਕਤੀ ਆਪਣੀ, ਇਹ ਬੜੀ ਅਮੋਲਕ ਹੈ। ਜਿਹੜੀ ਨਾਮ ਨਾਲ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ ਸ਼ਕਤੀ ਇਕੱਠੀ ਕਰਦੇ ਹਾਂ, ਇਹ ਬੜੀ ਕੀਮਤੀ ਸ਼ਕਤੀ ਹੈ ਆਪਣੀ। ਅਤੇ ਆਪਾਂ ਇਹਨੂੰ ਐਵੇਂ ਕਾਣੀ ਕੌਡੀ 'ਤੇ ਖਰਚ ਕਰਦੇ ਕੋਈ ਫਾਇਦਾ? ਜਿਵੇਂ ਭਾਈ ਕਿਦਾਰੇ ਨੇ ਕਿਹਾ ਸੀ ਮਹਾਰਾਜ, ਭਾਈ ਗੁਰਦਾਸ ਜੀ ਕਹਿਣ ਲੱਗੇ ਆਹ ਹੰਜੀਰਾਂ ਦਾ ਰੋਗ ਹੈ, ਇਹ ਤੁਸੀਂ ਮਹਾਰਾਜ ਨਾਲ ਬਚਨ ਕਰ ਲਓ। ਭਾਈ ਕਿਦਾਰੇ ਨੇ ਜਿਵੇਂ ਜਵਾਬ ਦਿੱਤਾ ਸੀ, ਕਹਿੰਦਾ ਉਹ ਮੱਛਰ ਜੇ ਲੜਦਾ ਤਾਂ ਫਿਰ ਸ਼ੇਰ ਨੂੰ ਬੁਲਾਈਏ, ਮੱਛਰ ਨੂੰ ਤਾਂ ਆਪਾਂ ਉਹੀ ਮਾਰ ਸਕਦੇ। ਇਸ ਕਰਕੇ ਜਿਹੜੀ ਹੁੰਦੀ ਆਪਣੀ ਅੰਤਰੀਵ ਸ਼ਕਤੀ, ਇਹਦੀ ਵਰਤੋਂ ਆਪਾਂ ਨੇ ਸੰਸਾਰੀ ਕੰਮਾਂ 'ਤੇ ਨਹੀਂ ਕਰਨੀ ਹੈ, ਇਹ ਸ਼ਕਤੀ ਨੂੰ ਸੰਭਾਲ ਕੇ ਰੱਖਣਾ ਹੈ। ਹਾਂ, ਆਪਣੀ ਬੁੱਧੀ ਦੀ ਸਿਆਣਪ ਨਾਲ ਕਰੋ ਜੋ ਕੰਮ ਕਰਨਾ, ਸਰੀਰ ਨਾਲ ਕਰੋ, ਵਿੱਦਿਆ ਨਾਲ ਕਰੋ। ਜਦੋਂ ਸਾਰੇ ਉਪਾਅ ਮੁੱਕ ਜਾਂਦੇ ਤਾਂ ਗੁਰੂ ਅੱਗੇ ਅਰਦਾਸ ਕਰੋ, ਆਗਿਆ ਲੈ ਕੇ ਫਿਰ ਚੱਲੋ। ਮਹਾਰਾਜ ਦੀ ਆਗਿਆ ਤੋਂ ਬਿਨਾਂ ਸ਼ਕਤੀ ਦਿਖਾਈ ਬਾਬਾ ਅਟਲ ਰਾਏ ਜੀ ਨੇ, ਮਹਾਰਾਜ ਕਹਿੰਦੇ ਚੰਗਾ ਜੀ ਤੁਸੀਂ ਤਾਂ ਹੁਣ ਇਉਂ ਕਰੋ, ਚੱਲੋ ਫਿਰ, ਕਿਉਂਕਿ ਨਿਭਣੀ ਨਹੀਂ ਆਪਣੀ ਸ਼ਕਤੀ ਦਿਖਾਈ ਬਾਬਾ ਗੁਰਦਿੱਤਾ ਜੀ ਨੇ, ਗਊ ਜਿਉਂਦੀ ਕਰ ਦਿੱਤੀ। ਮਹਾਰਾਜ ਕਹਿੰਦੇ ਚੰਗਾ ਭਾਈ ਚੱਲੋ ਫਿਰ, ਤਿਆਗ ਦਿਓ ਸਰੀਰ, ਸ਼ਕਤੀ ਨਹੀਂ ਦਿਖਾਉਣੀ। ਹਾਂ, ਬੇਨਤੀ ਕਰੋ, ਜੇ ਤੈਨੂੰ ਭਾਵੇ ਸੱਚੇ ਪਾਤਸ਼ਾਹ ਤਾਂ ਕੰਮ ਹੋ ਜਾਵੇ, ਫਿਰ ਤਾਂ ਠੀਕ ਹੈ। ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਤੂੰ ਮੈਨੂੰ ਗੁਰੂ ਮੰਨਦਾ, ਇੱਕ ਪਾਸੇ ਤੂੰ ਖੁਦ ਹੀ ਗੁਰੂ ਬਣੀ ਜਾਂਦਾ, ਸ਼ਕਤੀ ਦਿਖਾਈ ਜਾਂਦਾ, ਫਿਰ ਤੂੰ ਬਰਾਬਰਤਾ ਕਰ ਲਈ ਮੇਰੀ। ਜੇ ਇਹਦਾ ਮੇਰੀ ਬਰਾਬਰਤਾ ਕਰਦਾ ਫਿਰ ਉਹ ਰਹਿਣ ਦਾ ਹੱਕਦਾਰ ਨਹੀਂ ਸੰਸਾਰ 'ਚ। ਮਹਾਰਾਜ ਕਹਿੰਦੇ ਮੇਰੀ ਬਰਾਬਰਤਾ ਨਾ ਕਰਿਆ ਕਰੋ, ਹਾਂ ਸਹਿਮਤੀ ਨਾਲ ਚੱਲੋ, ਬਸ ਜਿਹੜਾ ਕੰਮ ਕਰਨਾ ਸਹਿਮਤੀ ਨਾਲ ਕਰਿਆ ਕਰੋ। ਸਾਧ ਕਹਿ ਸੰਗ ਬਸੈ ਥਾਨ ਉੱਚੈ। ਸਾਧੂ ਦੀ ਸੰਗਤ ਕਰਦਿਆਂ ਬੰਦਾ ਉੱਚੇ ਸਥਾਨ 'ਤੇ ਕਿੱਥੇ ਦਸਮ ਦੁਆਰ 'ਚ ਵੱਸਦਾ, ਹਮੇਸ਼ਾ ਸੱਚਖੰਡ 'ਚ ਵੱਸ ਜਾਂਦਾ ਹੈ। ਸੱਚਖੰਡ ਦੇ ਵਿੱਚ ਬਿਰਤੀ ਸਮਾਈ ਰਹਿੰਦੀ ਹੈ, ਦਸਮ ਦੁਆਰ ਵਿੱਚ ਚਲੀ ਜਾਂਦੀ ਹੈ, ਉੱਚੀਆਂ ਅਵਸਥਾਵਾਂ ਦਾ ਮਾਲਕ ਹੋ ਜਾਂਦਾ। ਸਾਧੂ ਕਹਿ ਸੰਗ ਮਹਿਲ ਪਹੁੰਚੈ। ਸਾਧੂ ਦੀ ਸੰਗਤ ਕੀਤਿਆਂ ਆਪਣੇ ਹਿਰਦੇ ਰੂਪੀ ਮਹਿਲ ਦੇ ਵਿੱਚ ਚਲਿਆ ਜਾਂਦਾ। ਸਾਧੂ ਦੀ ਸੰਗਤ ਕੀਤਿਆਂ, ਸਤਿਗੁਰੂ ਦੀ ਸੰਗਤ ਕੀਤਿਆਂ ਸੱਚਖੰਡ ਵਿੱਚ ਚਲਿਆ ਜਾਂਦਾ। ਸਾਧ ਕਹਿ ਸੰਗ ਦ੍ਰਿੜੈ ਸਭ ਧਰਮ। ਸਾਧੂ ਦੇ ਨਾਲ ਮਿਲ ਕੇ ਆਪਣੇ ਸਾਰੇ ਧਰਮ ਜਿਹੜੇ ਨੇ, ਕਰਤੱਵ ਨੇ, ਫਰਜ਼ ਨੇ, ਯਾਦ ਆ ਜਾਂਦੇ ਨੇ ਕਿ ਮੈਂ ਆਹ ਕਰਮ ਕਰਨੇ ਨੇ, ਕਿਉਂਕਿ ਦ੍ਰਿੜੈ ਸਭ ਧਰਮ ਇੱਥੇ ਸਵੈ ਧਰਮ ਦੀ ਤਾਂ ਗੱਲ ਹੈ ਹੀ ਹੈ, ਬਾਕੀ ਸਾਰੇ ਜਿਹੜੇ, ਕਿਉਂਕਿ ਕਈ ਧਰਮ ਨੇ ਨਾ, ਧਰਮ ਗੁਣ ਸੁਭਾਵ ਜਿਵੇਂ ਹੁੰਦੇ ਨੇ। ਹੁਣ ਸ਼ੇਰ ਜਿਹੜਾ ਹੈ, ਸ਼ੇਰ ਦਾ ਧਰਮ ਨਹੀਂ ਕਿ ਉਹ ਘਾਹ ਖਾਵੇ, ਸ਼ੇਰ ਤਾਂ ਮਾਸ ਹੀ ਖਾਏਗਾ, ਇਹ ਉਹਦਾ ਧਰਮ ਹੈ। ਇੱਕ ਮਿੱਟੀਆ ਮਾਹ ਮਿੱਟੀ ਖਾਏ, ਮਿੱਟੀ ਖਾਣੇ ਕੀੜੇ ਮਾਸ ਨਹੀਂ ਖਾ ਸਕਦੇ, ਉਹਦਾ ਧਰਮ ਹੀ ਮਿੱਟੀ ਖਾਣਾ। ਗੁਰਸਿੱਖ ਦਾ ਧਰਮ ਹੈ, ਫਰਜ਼ ਹੈ ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਨਾਮ ਜਪਣਾ, ਦਸਵੰਧ ਕੱਢਣਾ, ਕਿਰਤ ਕਰਨੀ, ਫਿਰ ਫਰਜ਼ ਆ ਜਾਂਦੇ ਨੇ ਯਾਦ। ਭਾਈ ਘਨੱਈਏ ਨੇ ਤਾਂ ਆਪਣਾ ਫਰਜ਼ ਹੀ ਨਿਭਾਇਆ, ਹਰੇਕ ਨੂੰ ਜਲ ਪਿਆਇਆ, ਇਹ ਕਹਿੰਦੇ ਮੇਰਾ ਫਰਜ਼ ਹੈ। ਮਨੁੱਖਤਾ ਦੀ ਸੇਵਾ ਕਰਨੀ ਇਨਸਾਨ ਦਾ ਫਰਜ਼ ਹੈ। ਇਸ ਤਰ੍ਹਾਂ ਸਾਧਕ ਹੈ ਸੰਗ ਦ੍ਰਿੜ ਹੈ ਸਭ ਧਰਮ, ਸਾਰੇ ਪ੍ਰਕਾਰ ਦੇ ਫਰਜ਼ ਧਰਮ।